ਗੌੜੀ ਮਹੱਲਾ ਪੰਜਵਾਂ, ਗੌੜੀ ਰਾਗ ਚ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ, ਹੈ ਕੋਈ ਐਸਾ ਹਉਮੈ ਤੋਰੈ, ਇਸ ਮਿੱਠੀ ਤੇ ਇਹੋ ਮਨ ਹੋਰੈ ਰਹਾਓ। ਕਹਿੰਦੇ ਕੋਈ ਇਹੋ ਜਿਹਾ ਬੰਦਾ ਹੈ, ਕੋਈ ਗੁਰਮੁਖ ਪਿਆਰਾ, ਜਿਹੜਾ ਮੇਰੀ ਹਉਮੈ ਤੋੜ ਦੇਵੇ? ਆਹ ਜਿਹੜੀ ਬਹੁਤੀ ਮੈਨੂੰ ਮਿੱਠੀ ਲੱਗਦੀ, ਪਿਆਰੀ ਲੱਗਦੀ ਮਾਇਆ, ਇਸ ਵੱਲੋਂ ਮੇਰੇ ਮਨ ਨੂੰ ਮੋੜ ਦੇਵੇ। ਬਸ ਮੇਰਾ ਮਨ ਇੱਧਰ ਨੂੰ ਖਿੱਚਿਆ ਹੀ ਜਾਂਦਾ, ਹਰ ਵਕਤ ਇੰਨਾ ਖਿੱਚਿਆ ਜਾਂਦਾ, ਔਖਾ ਹੈ ਬਚਣਾ। ਜਿਵੇਂ ਆਪਾਂ ਬਚ ਨਹੀਂ ਸਕਦੇ, ਚੁੰਬਕ ਹੁੰਦੀ, ਚੁੰਬਕ ਤੋਂ ਕੋਈ ਨਹੀਂ ਬਚ ਸਕਦਾ। ਜਿੱਥੇ ਵੀ ਲੋਹਾ ਆ ਗਿਆ, ਚੁੰਬਕ ਨੇ ਇਹਨੂੰ ਫੜ ਲੈਣਾ, ਖਿੱਚ ਲੈਣਾ ਆਪਣੇ ਵੱਲ, ਤੇ ਚੁੰਬਕ ਤੋਂ ਖਹਿੜਾ ਛੁਡਾਉਣਾ ਬਹੁਤ ਔਖਾ। ਉਹ ਵੀ ਸਿਆਣੇ ਤੋਂ ਫਿਰ ਯੁਕਤੀ ਸਿੱਖਣੀ ਪੈਂਦੀ। ਮਹਾਰਾਜ ਕਹਿੰਦੇ ਜਿੱਥੇ ਮਾਇਆ ਰੂਪੀ ਚੁੰਬਕ ਆ ਜਾਂਦੀ, ਬੰਦੇ ਦਾ ਮਨ ਖਿੱਚ ਕੇ ਲੈ ਜਾਂਦੀ, ਬੰਦਾ ਗੁਰੂ ਸਾਹਿਬ ਨੂੰ ਛੱਡ ਹੀ ਜਾਂਦਾ। ਬੰਦਾ ਕਹਿੰਦਾ ਸਾਡੋ ਪਰੇ ਸਿੱਖੀ, ਇਹੋ ਜਿਹੀ ਚੁੰਬਕ ਹੈ ਮਾਇਆ। ਜਦੋਂ ਹੀ ਬਸ ਬਾਹਰ ਦੀ ਲਿਲਕ ਲੱਗੀ, ਅਰੇ ਕੇਸ ਕਟਾਤ, ਸਿੱਖੀ ਛੱਡਤੀ, ਪੈਸਿਆਂ ਵਾਸਤੇ ਸਭ ਕੁਛ। ਉਹ ਫਿਰ ਜੀ ਨੌਕਰੀ ਨਹੀਂ ਸੀ ਮਿਲਦੀ ਤਾਂ ਕੇਸ ਕਟਾਉਣੇ ਪਏ। ਇਹ ਹੁਣ ਆਪ ਹੀ ਦੇਖ ਲਓ ਵੀ ਇੰਨੀਆਂ ਲਾਹਨਤਾਂ ਪੈਣੀਆਂ ਆਪਾਂ ਨੂੰ, ਤੇ ਸਾਹਿਬਜ਼ਾਦਿਆਂ ਨੇ ਤਾਂ ਕੇਸ ਕਟਾਏ ਨਹੀਂ, ਉਹ ਤਾਂ ਨੀਹਾਂ 'ਚ ਚਿਣੇ ਗਏ, ਸਿੱਖੀ ਨਹੀਂ ਛੱਡੀ ਉਹਨਾਂ ਨੇ। ਭਾਈ ਮਤੀਦਾਸ ਹੋਣੀ ਤਾਂ ਆਰਾ ਸਿਰ 'ਤੇ ਚੱਲ ਗਿਆ, ਉਹਨਾਂ ਤਾਂ ਨਹੀਂ ਛੱਡੀ, ਅਤੇ ਤੂੰ ਐਵੇਂ ਬਿਨੇ ਗੱਲ ਤੋਂ। ਪੈਸਿਆਂ 'ਤੇ ਹੀ ਸਿੱਖ ਵਿਕੀ ਜਾਂਦੇ ਅੱਜ ਕੱਲ੍ਹ, ਪੈਸਿਆਂ ਨਾਲ ਜਿਹੜਾ ਮਰਜ਼ੀ ਸਿੱਖ ਖਰੀਦ ਲਓ, ਪੈਸਿਆਂ ਨਾਲ ਹੀ ਵਿਕ ਜਾਂਦਾ। ਅਤੇ ਜੇ ਪੈਸਿਆਂ ਨਾਲ ਹੀ ਵਿਕਣਾ ਸੀ ਫਿਰ ਤਾਂ ਸਿੱਖੀ ਸਾਰੀ ਖਤਮ ਹੀ ਹੋ ਜਾਣੀ, ਪੈਸੇ ਦਾ ਹੀ ਸਿੱਖ ਹੋ ਗਿਆ, ਗੁਰੂ ਦਾ ਸਿੱਖ ਤਾਂ ਨਾ ਰਿਹਾ। ਸੋ ਮਹਾਰਾਜ ਕਹਿੰਦੇ ਕੋਈ ਰੱਬ ਦਾ ਪਿਆਰਾ ਭਾਲੋ ਜਿਹੜਾ ਆਪਾਂ ਨੂੰ ਇਹ ਤੋਂ ਛੁਡਾਵੇ, ਇਹ ਮਾਇਆ ਦੇ ਮੂੰਹ ਚੋਂ ਕੱਢੇ। ਸਾਨੂੰ ਵਿਸ਼ਰਾਮ ਦੇ ਕੇ ਕਹਿੰਦੇ ਨੇ, ਅਗਿਆਨੀ ਮਾਨੁੱਖ ਪਿਆ ਜੋ ਨਾਹੀ ਸੋ ਲੋਰੈ। ਇਹ ਮਨੁੱਖ ਇਹੋ ਜਿਹਾ ਅਗਿਆਨੀ ਹੋ ਗਿਆ, ਕਹਿੰਦੇ ਨੇ ਜਿਹੜਾ ਪਦਾਰਥ ਪੱਕਾ ਰਹਿਣ ਵਾਲਾ ਨਹੀਂ ਗਾ ਉਹਨੂੰ ਹੀ ਚਾਹੀ ਜਾਂਦਾ, ਇੰਨੀ ਮਿਹਨਤ ਕਰਕੇ ਭਗਤੀ ਕਰਕੇ ਉਹ ਚੀਜ਼ ਮੰਗਦਾ ਰੱਬ ਤੋਂ ਕਿ ਮੈਨੂੰ ਆਹ ਦੇ ਦਿਓ ਜੀ। ਸਤਿਗੁਰੂ ਕਹਿੰਦੇ ਮੈਂ ਤਾਂ ਦੇ ਦਿੰਦਾ, ਇਹ ਚੀਜ਼ ਦਾ ਪਤਾ ਕੱਲ੍ਹ ਰਹੂਗੀ ਵੀ ਤੂੰ ਰਹੇਗਾ, ਚੀਜ਼ ਤਾਂ ਤੂੰ ਮੰਗ ਲਈ ਹੈ, ਤੂੰ ਉਹ ਕਿਉਂ ਨਹੀਂ ਮੰਗਦਾ ਜਿਹੜਾ ਅਵਿਨਾਸ਼ੀ ਹੈ। ਭਗਤ ਕਬੀਰ ਜੀ ਕੋਲ ਪਰਮੇਸ਼ਰ ਹਾਜ਼ਰ ਹੋ ਗਏ, ਕਬੀਰ ਮੰਗ ਕੀ ਮੰਗਦਾ, ਕਬੀਰ ਮਨ ਨਿਰਮਲ ਪਾਇਆ ਜਦੋਂ ਸਲੋਕ ਉਚਾਰਿਆ, ਕਹਿਣ ਲੱਗਿਆ ਜੀ ਮੈਨੂੰ ਕੋਈ ਲੋੜ ਨਹੀਂ। ਬਸ ਦੋ ਵਾਰੀ ਕਿਹਾ, ਤੀਜੀ ਵਾਰ ਕਹਿੰਦੇ ਮੰਗ, ਕੁਛ ਤਾਂ ਮੰਗ ਲੈ। ਕਹਿੰਦੇ ਉਹ ਦੇ ਦਿਓ ਜਿਹੜਾ ਨਾਸ਼ ਨਹੀਂ ਹੁੰਦਾ ਪਦਾਰਥ। ਪਰਮੇਸ਼ਰ ਕਹਿੰਦੇ ਉਹ ਤਾਂ ਮੈਂ ਹੀ ਹਾਂ, ਫਿਰ ਹੋਰ ਤਾਂ ਸਭ। ਕਹਿੰਦੇ ਫਿਰ ਮੈਨੂੰ ਨਾਸ਼ਵੰਤ ਚੀਜ਼ਾਂ ਨਾਲ ਕਾਹਨੂੰ ਜੋੜ ਦਿਓ, ਮੈਂ ਨਾਸ਼ਵੰਤ ਕੀ ਕਰਨੀ ਆ, ਮੈਨੂੰ ਤਾਂ ਤੁਸੀਂ ਚਾਹੀਦੇ ਹੋ। ਫਿਰ ਕਬੀਰ ਜੀ ਨੇ ਪਰਮੇਸ਼ਰ ਨੂੰ ਲੈ ਲਿਆ, ਹਾਂ ਤੂੰ ਇੱਕ ਰਮਈਆ ਲੈ, ਬਸ ਮੈਂ ਨਹੀਂ ਹੋਰ ਕੁਛ ਲੈਣਾ, ਬਾਕੀ ਸਭ ਕੁਝ ਆਪਣਾ ਤੁਸੀਂ ਰੱਖ ਲਓ, ਮੈਨੂੰ ਤਾਂ ਰੱਬ ਚਾਹੀਦਾ। ਜਿੱਥੇ ਰੱਬ ਆ ਗਿਆ ਉੱਥੇ ਬਾਕੀ ਚੀਜ਼ਾਂ ਤਾਂ ਉਹੀ ਭੱਜੀਆਂ ਫਿਰਦੀਆਂ ਮਗਰ ਮਗਰ। ਰਹਿਣ ਅੰਧਾਰੀ ਕਾਰੀ ਆ ਕਵਨ ਜੁਗਤ ਜਿੱਤ ਭੋਰੈ। ਅੰਧਾਰੀ ਰਹਿਣ ਹੁੰਦੀ ਹਨੇਰੀ ਰਾਤ ਵਾਂਗ, ਬੁੱਧੀ ਕਾਰੀਆ ਹੁੰਦੀ ਕਾਲੀ ਹੋ ਰਹੀ ਹੈ। ਰਹਿਣ ਅੰਧਾਰੀ ਕਾਰੀਆ, ਹਨੇਰੀ ਰਾਤ ਵਾਂਗੂ ਸਾਡੀ ਬੁੱਧੀ ਕਾਲੀ ਹੋ ਗਈ। ਕਵਨ ਜੁਗਤ ਜਿੱਤ ਭੋਰੈ, ਭੋਰੈ ਹੁੰਦਾ ਚਾਨਣ। ਉਹ ਕਿਹੜੀ ਜੁਗਤੀ ਹੈ ਜਿਹਦੇ ਕਰਕੇ ਗਿਆਨ ਰੂਪੀ ਦਿਨ ਚੜ ਜਾਵੇ ਅੰਦਰ, ਅਵਸਥਾ ਰੂਪੀ ਰਾਤ ਮੱਸਿਆ ਦੀ ਕਾਲੀ ਰਾਤ ਵਾਂਗੂ ਪਾਪਾਂ ਨਾਲ ਕਾਲੀ ਹੋ ਰਹੀ ਸਾਡੀ ਬੁੱਧੀ ਕਾਲੀ, ਮਨ ਕਾਲਾ, ਅਵਸਥਾ ਕਾਲੀ, ਤੇ ਫਿਰ ਉੱਥੇ ਬਾਣੀ ਦੀ ਕੀ ਸਮਝ ਲੱਗਣੀ ਕਿਸੇ ਨੂੰ। ਜਦੋਂ ਅਸੀਂ ਬਹੁਤ ਉੱਚੀਆਂ ਚੀਜ਼ਾਂ ਸੁਣਾਉਂਦੇ ਕਥਾ ਵਿੱਚ, ਇੰਨੀਆਂ ਅਸਲ ਕਿਸੇ ਨੇ ਸੁਣਾਈਆਂ ਹੀ ਨਹੀਂ ਹੁੰਦੀਆਂ, ਕਿਉਂਕਿ ਹੁਕਮ ਹੀ ਨਹੀਂ ਸੀ, ਨਾ ਕਿਸੇ ਦੀ ਅਵਸਥਾ ਹੀ, ਨਾ ਕੋਈ ਸੁਣਾਵੇ ਹੀ। ਚਲੋ ਮਹਾਂਪੁਰਖਾਂ ਦਾ ਰਹਿਣ ਕਰਕੇ ਬੜੀਆਂ ਚੀਜ਼ਾਂ ਦੇਖੀਆਂ, ਕੁਦਰਤ ਵੱਲੋਂ ਹੀ ਸੰਗਤ ਉਹੀ ਜਿਹੀ ਹੋਈ ਵੀ ਆ ਕਰਕੇ। ਬੁੱਧੀ ਵਾਲੀ ਤਾਂ ਆਪਾਂ ਗੱਲ ਹੀ ਨਹੀਂ ਨਾ ਕਰਦੇ ਇੱਥੇ, ਜਿਹੜੇ ਬੁੱਧੀ ਵਾਲੇ ਲੋਕ ਆ ਉਹ ਬੁੱਧੀ ਤੱਕ ਦੀ ਉਹ ਗੱਲ ਸੁਣ ਕੇ ਰਾਜ਼ੀ ਹੈ, ਆਤਮਕ ਚੀਜ਼ ਹੀ ਠੀਕ ਹੈ। ਗੁਰਬਾਣੀ ਚੱਲਦੀ ਚੌਥੇ ਪਦ ਵਿੱਚ, ਲੋਕ ਸੁਣਾਉਂਦੇ ਤੁਹਾਨੂੰ ਤਮੋ ਰੋਜੋ ਸਤੋ ਦੀਆਂ ਗੱਲਾਂ, ਉਹ ਤਮੋ ਰੋਜੋ ਸਤੋ ਨੂੰ ਹੀ ਆਪਾਂ ਪਸੰਦ ਕਰ। ਤਮੋ ਹੁੰਦੀ ਖਾਣੇ ਪੀਣੇ, ਰਜੋ ਹੁੰਦੀ ਰਾਜਸੀ ਗੱਲਾਂ, ਅਤੇ ਸਤੋ ਹੁੰਦੀ ਆ ਮਿੱਠੀਆਂ ਬੋਲੀਆਂ ਜੀਆਂ ਸੁਣਾ ਕੇ। ਚੌਥੇ ਪਦ ਵਿੱਚ ਵਰਤ ਕੇ ਗੁਰਬਾਣੀ ਕਹਿੰਦੀ ਹੈ ਕਿ ਗੁਰਬਾਣੀ ਦੀ ਹੀ ਗੱਲ ਕਰੋ, ਬੁੱਧੀ ਕਾਲੀ ਹੋ ਚੁੱਕੀ, ਇਹਨੂੰ ਕੋਈ ਚਾਨਣ ਕਰੇ। ਭ੍ਰਮਤੋ ਭ੍ਰਮਤੋ ਹਾਰਿਆ ਅਨਕ ਵਿਧੀ ਕਰ ਟੋਰੈ। ਕਹਿੰਦੇ ਫਿਰਦਾ ਫਿਰਦਾ ਮੈਂ ਤਾਂ ਹਾਰ ਗਿਆ, ਅਨੇਕ ਤਰ੍ਹਾਂ ਨਾਲ ਟੋਲਣਾ ਕੀਤਾ, ਲੱਭਿਆ ਨਹੀਂ ਕੁਛ। ਮਨ ਮੇਰਾ ਕਾਲਾ, ਬੁੱਧੀ ਕਾਲੀ, ਅੰਦਰੋਂ ਕਾਲਾ ਬਾਹਰੋਂ ਕਾਲਾ, ਜਨਮ ਜਨਮ ਕੀ ਇਸ ਮਨ ਕੋ ਮਾ ਲਾਗੀ, ਕਾਲਾ ਹੋਆ ਸਿਆਹੋ। ਇਹਨੂੰ ਮਹਾਰਾਜ ਪ੍ਰਕਾਸ਼ ਸਹਿਤ ਕਿਵੇਂ ਕਰੀਏ? ਕਹੋ ਨਾਨਕ ਕਿਰਪਾ ਭਈ ਸਾਧ ਸੰਗਤ ਨਿਧ ਮੋਰੈ। ਮਹਾਰਾਜ ਕਥਨ ਕਰਦੇ ਜਿਸ ਵੇਲੇ ਸਤਸੰਗਤ ਦੀ ਕਿਰਪਾ ਹੋਈ ਨਾ, ਤਾਂ ਸਤਸੰਗਤ ਵਿੱਚੋਂ ਹੀ ਜਿਹੜਾ ਸੀ ਨਾ ਨਿੱਧੀ ਰੂਪ ਜੋ ਪਰਮਾਤਮਾ ਮੈਨੂੰ ਮਿਲ ਗਿਆ ਸਤਸੰਗਤ ਵਿੱਚ ਜਾ ਕੇ ਬੁੱਧੀ ਉੱਜਲ ਹੁੰਦੀ ਇਨਸਾਨ ਦੀ। ਕਾਇਆ ਰੰਗਣ ਜੇਥੀਏ ਪਿਆਰੇ ਪਾਈਆ ਨੌ ਮਜੀਠ, ਇਹ ਸੰਗਤ ਰੂਪੀ ਮਟਕੀ ਵਿੱਚ ਹੀ ਪਾਉਣਾ ਪੈਣਾ ਹੈ, ਭਾਂਡੇ ਨੂੰ, ਕੱਪੜੇ ਨੂੰ, ਬੁੱਧੀ ਰੂਪ ਪੱਲੇ ਨੂੰ। ਗੌੜੀ ਮਹੱਲਾ ਪੰਜਵਾਂ, ਗੌੜੀ ਰਾਗ ਚ ਪੰਜਵੇਂ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ, ਚਿੰਤਾ ਮਨ ਕਰੁਣਾਮਏ ਰਹਾਓ। ਕਰੁਣਾਮਏ ਕਿਰਪਾ ਸਰੂਪ ਪਰਮਾਤਮਾ ਚਿੰਤਾਮਣੀ ਵਾਂਗੂ ਸਾਰੇ ਫਲ ਦੇਣ ਵਾਲਾ। ਇੱਕ ਹੁੰਦਾ ਪਾਰਜਾਤ, ਇਹੋ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ। ਇੱਕ ਤਾਂ ਹੈ ਪਾਰਜਾਤ ਦਾ ਰੁੱਖ ਕਲਪ ਬ੍ਰਿਛ, ਇੱਕ ਹੁੰਦੀ ਕਾਮ ਧੇਨ ਗਊ, ਇਹਦੇ ਕੋਲ ਸਾਰੀਆਂ ਇੱਛਾ। ਇੱਕ ਚਿੰਤਾਮਣੀ ਕਿਸੇ ਕਿਸੇ ਕੋਲ ਹੁੰਦੀ ਸੀ ਪਹਿਲਾਂ, ਜਿਹਦੇ ਕੋਲ ਚਿੰਤਾਮਣੀ ਉਹਦੇ ਸਾਰੇ ਇੱਛਾ ਪੂਰੀਆਂ ਕਰ ਦਿੰਦੀ ਸੀ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿਰਪਾ ਸਰੂਪ ਪਰਮਾਤਮਾ ਹੀ ਚਿੰਤਾਮਣੀ ਵਾਂਗੂ, ਇਹਦਾ ਨਾਮ ਹੀ ਸਭ ਫਲ ਦੇਣ ਵਾਲਾ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਦੀਨ ਦਿਆਲਾ ਪਾਰ ਬ੍ਰਹਮ ਜਾ ਕੇ ਸਿਮਰਨ ਸੁਖ ਪਏ। ਪਾਰ ਬ੍ਰਹਮ ਪਰਮੇਸ਼ਰ ਇਹੋ ਜਿਹਾ ਦੀਨ ਦਿਆਲ ਹੈ ਜਿਹਦੇ ਸਿਮਰਨ ਕਰਕੇ ਸਾਰੇ ਸੁੱਖਾਂ ਦਾ ਸੁੱਖ ਆਤਮਕ ਆਨੰਦ ਮਿਲ ਗਿਆ। ਆਤਮਕ ਆਨੰਦ ਜਿਹਦੇ ਕੋਲ ਹੋਵੇ, ਉਹ ਬੰਦ ਬੰਦ ਕਟਵਾਇਆ ਉਹਨਾਂ ਨੇ ਆਤਮਕ ਆਨੰਦ ਵਾਲਿਆਂ ਨੇ, ਤੱਤੀ ਤਵੀ ਤੇ ਉਹ ਬਹਿ ਗਏ। ਆਤਮਕ ਆਨੰਦ ਹੈ ਭਾਈ, ਖਾਣ ਨੂੰ ਕੁਛ ਨਹੀਂ ਮਿਲਿਆ, ਬੈਠੇ ਨੇ, ਆਤਮਕ ਆਨੰਦ ਹੈ। ਕੱਪੜਾ ਨਹੀਂ ਹੈ, ਸਰਦੀ ਹੈ, ਆਤਮਕ ਆਨੰਦ ਵਾਲੇ ਨੂੰ ਸਰਦੀ ਨਹੀਂ ਲੱਗਦੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਮ। ਜਿਨ੍ਹਾਂ ਦੇ ਹਿਰਦੇ ਚ ਨਾਮ ਦਾ ਵਾਸਾ ਹੋ ਗਿਆ, ਜਿਨ੍ਹਾਂ ਕੋਲ ਆਤਮਕ ਆਨੰਦ ਹੈ, ਆਪਣਾ ਸਾਰੀ ਜ਼ਿੰਦਗੀ ਚ ਕਿੰਨਾ ਜ਼ੋਰ ਲੱਗ ਜਾਂਦਾ, ਕਦੇ ਕੱਪੜੇ ਪਾ ਕੇ ਮਹਿੰਦੇ ਵਧੀਆ, ਕਦੇ ਮਕਾਨ ਵਧੀਆ ਬਣਾਉਂਦੇ ਆ, ਕਦੇ ਵਧੀਆ ਗੱਡੀ ਲੈਣੀ ਹੈ, ਕਦੇ ਵਧੀਆ ਆਹ ਕਰਨਾ, ਕਦੇ ਇੰਨੀ ਮਾਇਆ ਜੋ, ਫਿਰ ਵੀ ਘਰਾਂ ਡੰਡਾ ਖੜਕਦਾ, ਲੜਾਈ ਹੁੰਦੀ ਆ, ਸੁੱਖ ਨਹੀਂ ਹੈ ਕਿਤੇ। ਮਹਾਰਾਜ ਕਹਿੰਦੇ, ਜੇ ਨਾਮ ਹੋਵੇ ਨਾ ਹਿਰਦੇ ਚ, ਭਾਵੇਂ ਬਸਤਾ ਤੁਰਤੀ ਝੋਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪ੍ਰਮਿੰਨਾ, ਪਰ ਟੁੱਟੀ ਹੋਈ ਝੋਂਪੜੀ ਚ ਭਾਵੇਂ ਬੈਠਾ, ਕੋਈ ਪੱਖਾ ਨਹੀਂ, ਕੋਈ ਲਾਈਟ ਨਹੀਂ, ਕੁਛ ਨਹੀਂ, ਦੋ ਫੁਲਕੇ ਖਾਣ ਨੂੰ ਮਿਲਦੇ ਆ, ਉਹ ਸਮਾਧੀ ਲਾ ਕੇ ਬੈਠਾ। ਆ ਇਤਨਾ ਆਨੰਦ ਆ ਉਹਨੂੰ ਕਿ ਇੰਨਾ ਆਨੰਦ ਤਾਂ ਕਿਤੇ ਰਾਜੇ ਕੋਲ ਵੀ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਆਨੰਦ ਹੀ ਆਨੰਦ ਬਣਿਆ ਹੋਇਆ। ਅਕਾਲ ਪੁਰਖ ਅਗਾਧ ਬੋਧ ਸੁਨਤ ਜਸੋ ਕੋਟ ਅਗ ਖਏ। ਅਕਾਲ ਪੁਰਖ ਦਾ ਬੋਧ ਜਿਹੜਾ ਗਿਆਨ ਬੜਾ ਅਗਾਧ ਹੈ, ਡੂੰਘਾ ਹੈ, ਉਹਦੇ ਜਿਹੜਾ ਜਸ ਕਰਨਾ, ਜਸ ਨੂੰ ਸੁਣਦੇ ਕਰੋੜਾਂ ਹੀ ਪਾਪ ਨਾਸ ਹੋ ਗਏ। ਵਿਸ਼ਵਾਸ ਕਰੋ, ਜੇ ਵਿਸ਼ਵਾਸ ਕਰੋਗੇ ਤਾਂ ਕੁਛ ਬਣਨਾ ਹੈ। ਗੁਰੂ ਗ੍ਰੰਥ ਸਾਹਿਬ ਦੀ ਕੋਈ ਪੰਗਤੀ ਤਰਪੱਲਬਾਜ਼ੀ ਨਹੀਂ ਹੈਗੀ ਵੀ ਊਈ ਲਿਖਤਾ ਮਹਾਰਾਜ ਨੇ। ਮਹਾਰਾਜ ਕਹਿੰਦੇ, ਮੈਂ ਸੀਸ ਵੱਡੇ ਕਰ ਬੈਸਣ ਦੀਜੈ ਵਿਣ ਸਿਰ ਸੇਵ ਕਰੀਜੈ। ਆਪਣੇ ਵਰਗੇ ਨਹੀਂ ਹੈਗੇ ਮਹਾਰਾਜ, ਸਤਿਗੁਰੂ ਤਾਂ ਆਪਣਾ ਸਿਰ ਵੱਢ ਕੇ ਵੀ ਰੱਖ ਦੇਣਗੇ ਝੱਟ, ਦੇਰ ਨਹੀਂ ਲਾਉਣੀ ਮਹਾਰਾਜ ਨੇ। ਮਹਾਰਾਜ ਕਹਿੰਦੇ, ਲਓ ਬਈ ਸਾਡਾ ਤਾਂ ਸਾਰਾ ਕੁਛ ਲੈ ਲਓ। ਸਤਿਗੁਰੂ ਸੱਚੇ ਪਾਤਸ਼ਾਹ ਜਿੱਥੇ ਗੁਰੂ ਨੇ, ਉੱਥੇ ਇੱਕ ਸੱਚੇ ਸਿੱਖ ਵਾਂਗੂ ਵੀ ਕੰਮ ਕਰਦੇ ਨੇ। ਸਤਿਗੁਰੂ ਕਹਿੰਦੇ, ਇਸ ਤਾਂ ਆਪ ਸਿੱਖੀ ਮੰਗਦੇ ਆ, ਸਿੱਖੀ ਬਾਹਲੀ ਵੱਡੀ ਹੈ। ਜਿਹੜੇ ਗੁਰੂ ਅੰਗਦ ਦੇਵ ਜੀ ਨੇ ਸਿੱਖੀ ਕਮਾਈ ਆ ਪਹਿਲਾਂ। ਗੁਰੂ ਨਾਨਕ ਸਾਹਿਬ ਕਹਿੰਦੇ, ਮੈਂ ਤਾਂ ਅਕਾਲ ਪੁਰਖ ਦਾ ਸੇਵਾਦਾਰ ਹਾਂ, ਮੈਂ ਸਿੱਖ ਹਾਂ ਉਹਦਾ। ਮਹਾਰਾਜ ਕਹਿੰਦੇ, ਬਹੁਤ। ਪੰਜਵੇਂ ਪਾਤਸ਼ਾਹ ਨੇ ਕਿਹਾ ਸੀ ਨਾ, ਕਹਿੰਦੇ ਹੁਣ ਤੱਕ ਸਾਢੇ ਚਾਰ ਸਿੱਖ ਹੋਏ ਨੇ, ਕਹਿੰਦੇ ਅੱਧਾ ਤਾਂ ਮੈਂ ਹੀ ਹਾਂ, ਚਾਰ ਪਹਿਲੇ ਪੂਰੇ ਸਿੱਖ ਹੋਏ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜੀ, ਸਿੱਖੀ ਬਹੁਤ ਵੱਡੀ ਦਾਤ ਹੈ, ਨਾਮ ਬੜੀ ਵੱਡੀ ਦਾਤ ਹੈ, ਬਹੁਤ ਵੱਡੀ ਬਖਸ਼ਿਸ਼ ਹੈ ਸਤਸੰਗਤ। ਪਰ ਸਾਡੇ ਬੰਦਿਆਂ ਨੇ ਤਾਂ ਮਖੌਲ ਜਿਹੀ ਬਣਾ ਲਿਆ ਨੇ, ਕਕਾਰਾਂ ਨੂੰ ਮਖੌਲ ਜਿਹੀ ਬਣਾਈ ਫਿਰਦੇ ਨੇ। ਉਹਨਾਂ ਨੇ ਤਾਂ ਇੰਨਾ ਜ਼ੋਰ ਲਾ ਕੇ ਸਾਰਾ ਸਰਬੰਸ ਦਾਨ ਕਰਕੇ ਕਕਾਰ ਦਿੱਤੇ, ਪੰਜ ਬਾਣ ਵੀ, ਮੇਰੇ ਨਿਆਣਿਆਂ ਦਾ ਭਲਾ, ਮੇਰੇ ਪੰਥ ਦਾ ਭਲਾ ਹੋ ਜਾਊਗਾ, ਲੈ ਵੀ ਮੈਂ ਤੁਹਾਨੂੰ ਸਭ ਤੋਂ ਵਧੀਆ ਚੀਜ਼ ਦਿੰਦਾ। ਜਿਵੇਂ ਆਪਾਂ ਖੁਸ਼ ਹੋ ਕੇ ਨਿਆਣੇ ਨੂੰ ਕੋਈ ਬਹੁਤ ਵਧੀਆ ਚੀਜ਼ ਦਈਏ ਅਤੇ ਨਿਆਣਾ ਉਹਨੂੰ ਪਾੜ ਪੂੜ ਕੇ ਉਹ ਮਾਰੇ, ਨਿਆਣੇ ਨੂੰ ਕੀ ਪਤਾ। ਆਪਾਂ ਨਿਆਣੇ ਨੂੰ ਮਹਿੰਗੀ ਤੋਂ ਮਹਿੰਗੀ, ਛੋਟੇ ਜਿਹੇ ਨਿਆਣੇ ਨੂੰ, ਦੋ ਕੁ ਸਾਲ ਦੇ, ਤਿੰਨ ਦੇ ਨੂੰ $100 ਫੜਾ ਦਈਏ ਨਿਆਣੇ 'ਤੇ ਖੁਸ਼ ਹੋ ਕੇ, ਪਾੜ ਹੀ ਦੇਣਾ ਉਹਨੂੰ ਕੀ ਪਤਾ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਮੈਂ ਸਿੱਖ ਕੌਮ ਨੂੰ ਇੰਨਾ ਕੁਛ ਦਿੱਤਾ ਅਤੇ ਇਹਨਾਂ ਨੇ ਗਵਾ ਕੇ ਉਹ ਮਾਰਿਆ। ਜਿਵੇਂ ਨੌਵੇਂ ਪਾਤਸ਼ਾਹ ਹੰਡਿਆਏ ਵੱਲ ਗਏ ਬਰਨਾਲੇ ਕੋਲੇ, ਉੱਥੇ ਇੱਕ ਜ਼ਿਮੀਂਦਾਰ 'ਤੇ ਪ੍ਰਸੰਨ ਹੋ ਗਿਆ ਉਹਦੀ ਸੇਵਾ 'ਤੇ, ਕਹਿੰਦੇ ਲਾ ਪੰਜ ਤੀਰ ਦਿੱਤੇ ਮਹਾਰਾਜ ਨੇ, ਕਹਿੰਦੇ ਆਪਣੇ ਘਰੇ ਰੱਖੀ, ਕਹਿੰਦੇ ਇਹ ਸੰਭਾਲ ਕੇ ਰੱਖੀ, ਪਰ ਦਿੰਦੇ ਤੈਨੂੰ ਅਸੀਂ, ਸਾਰੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ ਤੇਰੀਆਂ, ਬਖਸ਼ਿਸ਼ ਹੋ ਜਾਵੇਗੀ। ਉਹ ਕੁਦਰਤੀ ਕਿਤੇ ਵੈਸੇ ਬੁਖਾਰ ਹੋ ਗਿਆ, ਉਹਦੇ ਘਰ ਵਾਲੀ ਨੇ ਚੱਕ ਕੇ ਕਹਿੰਦੀ, ਇਹ ਤਾਂ ਜਿਹੜਾ ਦੇ ਕੇ ਗਿਆ ਖਾਨੀ ਕੀ ਦੇਤਾ, ਇਹ ਤਾਂ ਮਾੜਾ ਕੀਤਾ, ਤੋੜ ਕੇ ਤੀਰ ਸੁੱਟ ਦਿੱਤੇ। ਕਮਲਿਆਂ ਨੂੰ ਕੀ ਪਤਾ ਕੀ ਚੀਜ਼ ਹੁੰਦੀ ਹੈ, ਤੀਰ ਕੀ ਹੁੰਦੇ ਨੇ। ਉਹ ਜੋ ਤੀਰ ਤੋੜ ਕੇ ਸਿੱਟੇ ਸਾਰਾ ਟੱਬਰੇ ਚੜ੍ਹਾਈ ਕਰ ਗਿਆ। ਦਿੱਤੀ ਸਾਰੀ ਬਖਸ਼ਿਸ਼ ਮਹਾਰਾਜ ਨੇ। ਜਿਹੜੀਆਂ ਬਖਸ਼ਿਸ਼ਾਂ ਸਤਿਗੁਰੂ ਦਿੰਦੇ ਨੇ, ਅਸੀਂ ਤਾਂ ਕੰਘੇ ਦਾ ਨਹੀਂ ਸਤਿਕਾਰ, ਕਿਰਪਾਨ ਦਾ ਨਹੀਂ ਸਤਿਕਾਰ, ਕਕਾਰਾਂ ਨੂੰ ਐਂ ਪੈਰਾਂ 'ਚ ਰੋਲ ਰੋਲ ਦੋ ਕਿਸੇ ਦੇ ਕਕਾਰ, ਇਹ ਸਾਰੀਆਂ ਚੀਜ਼ਾਂ ਬਾਣੀ ਦਾ ਨਹੀਂ ਸਤਿਕਾਰ। ਤੁਹਾਨੂੰ ਪਤਾ ਹੈ ਕਕਾਰਾਂ ਪਿੱਛੇ ਜਾਂ ਬਾਣੀ ਪਿੱਛੇ ਕਿੰਨੀਆਂ ਸ਼ਹੀਦੀਆਂ ਹੋਈਆਂ ਵੀ ਆ। ਪਤਾ ਨਹੀਂ ਕਿੰਨੇ ਸਿੰਘਾਂ ਦੇ ਸਿਰ ਲੱਗ ਕੇ ਇੱਕ ਕੰਘਾ ਸਿਰ 'ਚ ਪੈਂਦਾ ਆਪਣੇ, ਇੱਕ ਗਾਤਰੇ ਕਿਰਪਾਨ ਮਿਲਦੀ ਆਪਾਂ ਨੂੰ। ਆਹ 33 ਕਰੋੜ ਦੇਵਤਾ ਕਹਿੰਦਾ ਬਾਬਾ ਜੀ ਸਾਨੂੰ ਅੰਮ੍ਰਿਤ ਛਕਾ ਦਿਓ, ਕਹਿੰਦੇ ਪਰੇ ਹਟੋ ਹਲੇ, ਆਹੀ ਆਪਣੇ ਗੁਰਸਿੱਖਾਂ ਨੂੰ ਦੇਣਾ। ਦੇਵਤਿਆਂ ਨੂੰ ਅੰਮ੍ਰਿਤ ਨਹੀਂ ਦਿੱਤਾ, ਹੋਰ ਕੌਮਾਂ ਨੂੰ ਨਹੀਂ ਦਿੱਤਾ, ਸਿੱਖ ਕੌਮ ਨੂੰ ਅੰਮ੍ਰਿਤ ਦੀ ਦਾਤ ਦਿੱਤੀ। ਅਤੇ ਇਹ ਛਕਦੇ ਹੀ ਨਹੀਂ ਜਵਾਨ, ਇਹ ਕਹਿੰਦੇ ਅੰਮ੍ਰਿਤ ਨਹੀਂ ਛਕਣਾ। ਦੂਜੇ ਹੱਥ ਜੋੜ ਕੇ ਕਹਿੰਦੇ ਸਾਨੂੰ, ਇਹ ਨਾ ਮੁੜ ਕੇ ਕਹਿ ਦੇਣ ਮਹਾਰਾਜ ਚੱਲ ਤੁਸੀਂ ਪਰੇ ਹਟੋ, ਫਿਰ ਜਿਹੜੇ ਮੰਗਦੇ ਉਹਨਾਂ ਨੂੰ ਦੇ ਦਿੰਦੇ ਹਾਂ ਅਸੀਂ, ਸਤਿਗੁਰੂ ਫਿਰ ਉਹਨਾਂ ਨੂੰ ਦੇ ਦੇਣਗੇ। ਫਿਰ ਆਪਾਂ ਆਲਾ ਦੁਆਲਾ ਦੇਖਣਾ ਵੀ ਸਾਨੂੰ ਨਹੀਂ ਦਿੱਤਾ। ਕਿਰਪਾ ਨਿਧ ਪ੍ਰਭ ਮਾਇਆ ਧਾਰ, ਨਾਨਕ ਹਰ ਹਰ ਨਾਮ ਲਏ। ਬਸ ਇਹੀ ਹੁਣ ਬੇਨਤੀ ਆ, ਮਹਾਰਾਜ ਕਥਨ ਕਰਦੇ ਹੈ ਕਿਰਪਾ ਨਿਧੀ ਵਾਹਿਗੁਰੂ, ਇਹੀ ਜੀ ਕਿਰਪਾ ਕਰੋ ਮੇਰੇ 'ਤੇ ਜੋ ਹਰ ਵੇਲੇ ਬਸ ਵਾਹਿਗੁਰੂ 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 ਜਪਦੇ ਰਹੀਏ। ਆਪਾਂ ਵੀ ਇਹੀ ਬੇਨਤੀਆਂ ਕਰੀਏ ਕਿ ਮਹਾਰਾਜ ਅਸੀਂ ਨਾਮ ਜਪਦੇ ਰਹੀਏ। ਵੱਡੀ ਚੀਜ਼ ਇਹ ਮੰਗੋ, ਸਾਨੂੰ ਸਤਿਕਾਰ ਕਰਨਾ ਆ ਜੇ ਕਕਾਰਾਂ ਦਾ, ਬਾਣੀ ਦਾ, ਬਾਣੇ ਦਾ। ਹਰਭਜਨ ਸਿੰਘ ਯੋਗੀ ਦੀ ਕੈਸਟ ਹੁਣ ਬਹੁਤ ਸੀਡੀ ਲੇਟ ਮਿਲੀ ਸਾਨੂੰ, ਮੈਂ ਕਦੇ ਸੁਣੀ ਨਹੀਂ, ਇੰਨੀ ਵਧੀਆ ਉਹਨਾਂ ਨੇ ਚੀਜ਼ਾਂ ਉਹਦੇ 'ਚ ਦੱਸੀਆਂ। ਚਲੋ ਬਾਕੀ ਦੀਆਂ ਗੱਲਾਂ ਦਾ ਤਾਂ ਮੈਨੂੰ ਪਤਾ ਨਹੀਂ, ਪਰ ਉਹ ਸੀਡੀ ਵਿੱਚ ਜੋ ਉਹਨਾਂ ਨੇ ਕਿਹਾ, ਜੇ ਕੋਈ ਚੰਗਾ ਪ੍ਰਚਾਰ ਕਰਨ ਵਾਲਾ ਚੰਗੇ ਢੰਗ ਨਾਲ ਗੱਲ ਦੱਸੇ ਨਾ, ਉਹ ਬੜੀ ਵਧੀਆ ਲੱਗਦੀ। ਉਹਨਾਂ ਕਕਾਰਾਂ ਦੀ ਗੱਲ ਦੱਸੀ, ਉਹਨਾਂ ਬਾਣੀ ਦੀ ਗੱਲ ਦੱਸੀ, ਉਹ ਚੀਜ਼ਾਂ ਬਹੁਤ ਵਧੀਆ ਲੱਗੀਆਂ ਮਨ ਨੂੰ, ਵੀ ਬਹੁਤ ਅੱਛਾ ਕਿਹਾ ਉਹਨਾਂ ਨੇ। ਕਹਿੰਦੇ ਨੇ ਅੰਮ੍ਰਿਤ ਦੀ ਦਾਤ ਜਿਹੜੀ ਹੈ ਉਹ ਸਿੱਖ ਕੌਮ ਨੂੰ ਅਕਾਲ ਪੁਰਖ ਨੇ ਆਪ ਬਖਸ਼ਿਸ਼ ਕੀਤੀ ਹੈ, ਪਰ ਆਪਾਂ ਇਹਦਾ ਤਿਆਗ ਹੀ ਕਰੀ ਤੁਰੇ ਜਾ ਰਹੇ। ਸੋ ਇਸ ਕਰਕੇ ਹੈ ਕਿ ਆਪਾਂ ਨੂੰ ਚਾਹੀਦਾ ਕਿ ਆਪਾਂ ਹਰ ਵਕਤ ਨਾਮ ਜਪਦੇ ਰਹੀਏ, ਨਾਮ ਨਾਲ ਜੁੜੇ ਰਹੀਏ, ਕਕਾਰਾਂ ਦੀ ਅਤੇ ਹੋਰ ਬਾਣੀ ਦੀ ਸਭ ਸਤਿਕਾਰ ਕਰੀਏ। ਵੱਡੀ ਚੀਜ਼ ਹੈ ਗੁਰਬਾਣੀ ਦਾ ਸਤਿਕਾਰ ਕਰੋ ਬਸ। ਇਹ ਬੇਨਤੀ ਕਰੋ ਕਿ ਮਹਾਰਾਜ ਜੀ ਜਿਹੜੇ ਤੁਸੀਂ ਪੰਗਤੀਆਂ ਕਹੀਆਂ ਤਾਂ ਸਾਡਾ ਵਿਸ਼ਵਾਸ ਬਣ ਜੇ, ਯਕੀਨ ਆ ਜੇ ਸਾਨੂੰ, ਭਰੋਸਾ ਬਣ ਜੇ। ਨਹੀਂ ਤਾਂ ਲੋਕ ਹੱਸ ਕੇ ਟਾਲ ਛੱਡਦੇ ਨੇ। ਪਿੰਡਾਂ ਦੇ ਲੋਕ ਤਾਂ ਇੰਨੇ ਭੈੜੇ ਨੇ, ਪੰਜਾਬ 'ਚ ਕਹਿੰਦੇ ਪਤਾਸਿਆਂ ਦਾ ਪਾਣੀ ਅੰਮ੍ਰਿਤ ਨੂੰ, ਕਹਿੰਦੇ ਕਿਰਪਾਨ ਜੇ ਕੋਈ ਗਲ 'ਚ, ਕਹਿੰਦੇ ਆ ਕੀ ਡਹਿਆ ਜਿਹਾ ਪਾਇਆ ਗਲ 'ਚ, ਲੋਕ ਡਹਿਆ ਹੀ ਦੱਸਦੇ ਨੇ ਇਹਨੂੰ, ਕਿਉਂਕਿ ਉਹਨਾਂ ਦੀ ਦਿਮਾਗ ਇੰਨੇ ਬੁੱਧੀ ਮੋਟੀ ਹੈ ਉਹਨਾਂ ਨੂੰ। ਮੈਂ ਤਾਂ ਕਈ ਵਾਰ ਮਹਾਰਾਜ ਨਾਲ, ਸੱਚੇ ਪਾਤਸ਼ਾਹ ਨਾਲ ਵੀ ਇਸ ਗੱਲ 'ਤੇ ਕਹਿੰਦਾ, ਮਹਾਰਾਜ ਤੁਸੀਂ ਇਹਨਾਂ ਮੂਰਖਾਂ ਜਿਹਾ ਨੂੰ ਕਾਹਨੂੰ ਦੇਣਾ ਸੀ ਅੰਮ੍ਰਿਤ, ਕਕਾਰ ਦੇ 'ਤੇ ਜਾ ਕੇ ਤਾਂ ਪੈਰਾਂ 'ਚ ਹੀ ਰੋਲੀ ਫਿਰਦੇ ਨੇ, ਬਾਣੀ ਇੰਨੀ ਉੱਚੀ, ਇੰਨੀ ਤੁਸੀਂ ਕਿਸੇ ਚੱਜ ਦੀ ਕੌਮ ਨੂੰ ਦੇ ਦਿੰਦੇ ਫਿਰ, ਜਿਹੜੀ ਸੰਭਾਲ ਕੇ ਰੱਖਦੀ ਇਹਨਾਂ ਚੀਜ਼ਾਂ ਨੂੰ। ਸਾਡੀ ਕੌਮ ਨੂੰ ਤੁਸੀਂ ਦਿੱਤਾ ਵੀ ਹੈ, ਜਾਂ ਫਿਰ ਇਹਨਾਂ ਨੂੰ ਵਿਸ਼ਵਾਸ ਦਿਓ, ਇਹਨਾਂ ਨੂੰ ਬੁੱਧੀ ਦਿਓ, ਸੰਭਾਲ ਤਾਂ ਲੈਣਾ ਇਹ ਤਾਂ ਦੇਖੋ ਤੁਹਾਡੇ ਨਾਲੋਂ ਬਿਲਕੁਲ ਹੀ ਕੱਟੀ ਫਿਰਦੇ ਨੇ। ਸਾਰਾ ਕੈਂਚੀ ਲੈ ਕੇ ਸਿੱਖੀ ਵੜਤੀ ਕਰੋ, ਸਿੱਖੀ ਛੱਡ ਹੀ ਦਿੱਤੀ ਸਾਰਿਆਂ ਨੇ, ਕੈਂਚੀ ਨਾਲ ਹੀ ਸਿੱਖੀ ਕੱਟਤੀ, ਕਨੈਕਸ਼ਨ ਕੱਟਤਾ ਫੜ ਕੇ, ਜਾ ਵੀ ਚੱਕ ਆਪਣੀ ਸਿੱਖੀ, ਸਾਨੂੰ ਲੋੜ ਨਹੀਂ ਕਹਿੰਦੇ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਅੱਜ ਆਪਾਂ ਨੂੰ ਸਮਝਾਇਆ ਬਈ ਕਦਰ ਕਰੋ ਸਾਰੀਆਂ ਚੀਜ਼ਾਂ ਦੀ, ਸਤਿਕਾਰ ਕਰੋ ਸਾਰੇ ਬਾਣੇ ਦਾ, ਬਾਣੀ ਦਾ। ਯੋਗੀ ਜੀ ਨੇ ਵੱਡੀ ਚੀਜ਼ ਇਹ ਕਹੀ ਸੀ ਕਿ ਜਿਹੜਾ ਨਾ ਬਾਣਾ ਪਾਲੋ ਸਾਰੇ ਜਾਣੇ ਬਸ, ਅਤੇ ਬਾਣੀ ਪੜ੍ਹਨ ਲੱਗ ਜਾਓ। ਅੱਜ ਮੈਂ ਦਾਅਵਾ ਕਰਦਾ ਵੀ ਜੇ ਸਾਰੀ ਸਿੱਖ ਕੌਮ ਬਾਣਾ ਹੀ ਪਾ ਲਵੇ ਨਾ, ਇਕੱਲਾ ਬਾਣਾ ਅਤੇ ਬਾਣੀ ਪੜ੍ਹੀ ਜਾਵੇ, ਉੱਦਾਂ ਹੀ ਜੈ ਜੈਕਾਰ ਹੋ ਜਾਣੀ ਤੁਹਾਡੀ। ਬਾਣਾ ਦੇਖ ਕੇ ਬਾਣੇ ਦਾ ਪ੍ਰਭਾਵ ਬੜਾ ਹੁੰਦਾ, ਪਰ ਬਾਣਾ ਕੋਈ ਪਾ ਕੇ ਰਾਜੀ ਹੀ ਨਹੀਂ। ਸਾਰੇ ਨੇ ਫੈਸ਼ਨਬਾਜ਼ੀਆਂ 'ਚ ਹੀ ਤੁਰੇ ਫਿਰਦੇ ਨੇ, ਉਹ ਤਾਂ ਕਾਫ਼ੀ ਬਹੁਤਾ ਜ਼ਿਆਦਾ ਕੜਾਕੇਦਾਰ ਪ੍ਰਚਾਰ ਕਰਦੇ ਆ। ਇੰਨਾ ਤਾਂ ਆਪਾਂ ਕਰ ਵੀ ਨਹੀਂ ਸਕਦੇ, ਕੇਸ ਕੱਟਣ ਵਾਲਿਆਂ ਨੂੰ, ਆ ਸਹੇਲੀਆਂ ਜਾਂ ਮੁੰਨਣ ਵਾਲੀਆਂ ਨੂੰ ਬਹੁਤ ਕੜਾਕਾ ਕੱਢਦੇ ਨੇ, ਤਾਂ ਕਹਿੰਦੇ ਉਹ ਤੁਹਾਨੂੰ ਸ਼ਰਮ ਨਹੀਂ ਆਉਂਦੀ, ਫਿਰ ਕਹਿੰਦੇ ਮੂਹਰੇ ਹੋ ਕੇ ਬਸ਼ਰਮਾ ਬੈਠਦਾ ਅੱਗੇ, ਤਾਂ ਕਾਫ਼ੀ ਜ਼ਿਆਦਾ ਸਖ਼ਤ ਬੋਲਦੇ ਆ। ਚਲੋ ਖੈਰ ਅਸੀਂ ਇੰਨਾ ਨਹੀਂ ਕਹਿੰਦੇ, ਪਰ ਫਿਰ ਵੀ ਪ੍ਰੋੜ ਤਾਂ ਜ਼ਰੂਰ ਕਰਦੇ ਹਾਂ ਉਹਨਾਂ ਦੀ ਗੱਲ ਦੀ, ਵੀ ਉਹਨਾਂ ਕਿਹਾ ਬੜਾ ਢੰਗ ਨਾਲ ਹੈ। ਕੇਸਾਂ ਦੀ ਬੜੀ ਸੋਹਣੀ ਮਿਸਾਲ ਦਿੱਤੀ, ਕੇਸ ਕੰਘੇ ਨਾਲ ਬਾਹੋ, ਜਿੰਨੀ ਮਰਜ਼ੀ ਥਕਾਵਟ ਹੋਈ ਹੋਵੇ, ਤਾਂਹੀਓ ਸਤਿਗੁਰੂ ਨੇ ਕਿਹਾ ਕੰਘਾ ਦੋਨੋਂ ਵਕਤ ਕਰੇ। ਤੁਸੀਂ ਸ਼ਾਮ ਨੂੰ ਕਿੰਨੇ ਹੀ ਥੱਕੇ ਹੋਵੋ, ਲੱਕੜ ਦਾ ਕੰਘਾ ਸਿਰ 'ਚ ਫੇਰ ਕੇ ਮੂੰਹ ਹੱਥ ਧੋ ਲਓ, ਤੁਸੀਂ ਆਹ ਮਹਿਸੂਸ ਕਰੋਗੇ ਮੈਂ ਥੱਕਿਆ ਹੀ ਨਹੀਂ ਹੋਇਆ, ਕਿਉਂਕਿ ਉਹ ਇਲੈਕਟ੍ਰਿਕ ਸਿਸਟਮ ਹੈ ਸਾਰਾ ਸਿਰ ਦੇ ਵਿੱਚ, ਕੇਸਾਂ ਦੇ ਵਿੱਚ ਜਿਹੜੀ ਇਹ ਸਾਰੇ ਸੈੱਲ ਹੈ ਇਹ ਇਲੈਕਟ੍ਰਿਕ ਸਿਸਟਮ ਹੈ। ਜਦੋਂ ਆਪਾਂ ਕੇਸ ਇੱਕ ਵਾਰ ਵਾਹ ਲੈਂਦੇ ਹਾਂ, ਦਿਮਾਗ ਉਨਾ ਹੀ ਚਾਰਜ ਫੇਰ ਹੋ ਜਾਂਦਾ ਦੁਬਾਰਾ, ਸਿਰ ਵਾਹੁਣ ਨਾਲ ਹੀ ਸਿਰ ਵਾਹੁਣ ਵਿੱਚ ਬੜੀ ਵੱਡੀ ਤਾਕਤ ਹੈ। ਤਾਂਹੀਓ ਸਤਿਗੁਰੂ ਕਹੇ ਕੰਘਾ ਦੋਨੋਂ ਵਖਤ ਕਰੇ, ਪਾਗ ਚੁਨੇ ਕਰ ਬੰਧ ਹੀ, ਦਾਤਣ ਨੀਤ ਕਰੇ ਨਹਿ ਦੁੱਖ ਪਾਵੇ ਲਾਲ ਜੀ। ਦਾਤਣ ਰੋਜ਼ ਕਰਨ ਨੂੰ ਕਿਹਾ। ਜਿਵੇਂ ਪੰਜਾਬ ਦੇ ਵਿੱਚ ਆ ਪਿੱਛੇ ਹੁਣ ਥੋੜੇ ਦਿਨਾਂ ਦੀ ਗੱਲ ਹੈ, ਕਿਸੇ ਦੇ ਦੰਦ ਬਹੁਤ ਦੁਖਦੇ ਸੀ, ਉਹ ਡਾਕਟਰਾਂ ਬੜਿਆਂ ਨੂੰ ਦਿਖਾਏ, ਕਿਤੋਂ ਉਹ ਰਾਜੀ ਨਾ ਹੋਏ। ਸਾਰੇ ਡਾਕਟਰਾਂ ਨੇ ਜਵਾਬ ਦੇ ਦਿੱਤਾ। ਤਾਂ ਇੱਕ ਵੈਦ ਕੋਲ ਗਏ ਬੜੇ ਪੁਰਾਣੇ ਕੋਲ, ਕਹਿੰਦੇ ਦੰਦ ਬੜੇ ਦੁਖਦੇ ਆ ਬੀਬੀ ਦੇ। ਉਹ ਕਹਿੰਦਾ ਪੁਰਾਣੀ ਤੋਂ ਪੁਰਾਣੀ ਟਾਹਲੀ ਲੱਭ ਲਓ ਅਤੇ ਉਹਦੀ ਦਾਤਣ ਕਰੋ। ਕਹਿੰਦਾ ਉਹਦੇ ਨਾਲ ਹਟ ਜਾਣਾ। ਵਾਕਈ ਉਹ ਹਫ਼ਤਾ ਕੁ ਉਹਨਾਂ ਨੇ ਦੋ ਕੁ ਦਿਨ ਹੀ ਹਲੇ ਕੀਤੇ ਸੀਗੇ, ਕਹਿੰਦੇ ਦੰਦ ਠੀਕ ਹੋ ਗਏ ਚੰਗੇ ਭਲੇ। ਲੈ ਸਾਈਨੀ ਦਵਾਈ ਖਾਧੀ, ਉਹ ਦੰਦ ਠੀਕ ਹੋ ਗਏ। ਉਹਦੇ ਨਾਲੋਂ ਹੁਣ ਵਾਹਵਾ ਸਾਰੀਆਂ ਦਾਤਣਾਂ ਪੁਰਾਣੀ ਟਾਹਲੀ ਦੀਆਂ ਲੱਭ ਕੇ ਰੱਖੀਆਂ ਉਹਨਾਂ ਨੇ। ਦਾਤਣ ਨੀਤ ਕਰੇ ਨਾ ਦੁੱਖ ਪਾਵੇ ਲਾਲ ਜੀ, ਤਾਂ ਬੁਰਸ਼ ਕਰਦੇ ਦੰਦ ਖਰਾਬ ਹੋ ਜਾਂਦੇ। ਤਾਂ ਇੱਥੇ ਫਿਰ ਪ੍ਰੇਮੀਆਂ ਨੇ ਦੱਸਿਆ ਕਿ ਇੱਥੇ ਜਿਹੜਾ ਅਖਰੋਟ ਦਾ ਦਰਖਤ ਹੈ, ਉਹਦੀ ਜਿਹੜੀ ਛਿੱਲੜ ਹੈ ਉਹ ਵੀ ਦੰਦਾਂ ਨੂੰ ਬਹੁਤ ਅੱਛਾ ਰੱਖਦੀ ਹੈ। ਇੱਥੇ ਵੀ ਕਈ ਪੰਜਾਬ ਨੂੰ ਜਾਣ ਲੱਗੇ ਸੀ ਬੰਦੇ ਵੀ ਦੰਦ ਅਸੀਂ ਠੀਕ ਕਰਾ ਕੇ ਲਿਆਉਣੇ ਆ। ਕਿਸੇ ਸਿਆਣੇ ਨੇ ਦੱਸਤਾ ਵੀ ਅਖਰੋਟ ਦੀ ਛਿੱਲੜ ਮੜ ਲਓ, ਲੱਗਦੀ ਤਾਂ ਮਿਰਚਾਂ ਵਾਂਗੂ ਆ ਬਹੁਤ ਉਹ, ਪਰ ਉਹ ਨਾ ਦੰਦਾਂ ਦੀ ਬਿਮਾਰੀ ਨਹੀਂ ਰਹਿੰਦੀ। ਉਹ ਗੱਲ ਤਾਂ ਇੰਨੀ ਸੀ ਸਾਰੀ। ਸੱਚੇ ਪਾਤਸ਼ਾਹ ਨੇ ਕਿਉਂ ਕਿਹਾ? ਦਾਤਣ ਨੀਤ ਕਰੇ ਨਹਿ ਦੁੱਖ ਪਾਵੇ ਲਾਲ ਜੀ, ਕੰਘਾ ਦੋਨੋਂ ਵਖਤ ਕਰੇ, ਪਾਗ ਚੁਣੇ ਕਰ ਬੰਨ੍ਹਦੇ। ਪੱਗ ਚੁਣ ਕੇ ਬੰਨੋ, ਸਤਿਗੁਰੂ ਕਹਿੰਦੇ ਕਦੇ ਦੁੱਖ ਨਹੀਂ ਆਊਗਾ। ਉਹ ਗੱਲ ਹੀ ਹੋਣੀ ਵਿੱਚ, ਕੰਘਾ ਕਰਨ ਨਾਲ ਦੁੱਖ ਦੂਰ ਹੁੰਦਾ, ਦਾਤਣ ਕਰਨ ਨਾਲ ਦੁੱਖ ਦੂਰ ਹੁੰਦਾ। ਗੁਰੂ ਸਾਹਿਬ ਨੇ ਜੋ ਵੀ ਦਿੱਤਾ, ਜਿਹੜੇ ਕਕਾਰ ਦਿੱਤੇ, ਜੇ ਸਰਬਲੋਹ ਦਾ ਕੜਾ, ਸਰਬਲੋਹ ਦੀ ਕਿਰਪਾਨ ਦਿੱਤੀ ਹੈ, ਜੇ ਗੁਰੂ ਸਾਹਿਬ ਨੇ ਕਛਹਿਰਾ ਬਖਸ਼ਿਸ਼ ਕੀਤਾ ਹੈ, ਜੇ ਕੇਸ ਬਖਸ਼ਿਸ਼ ਕੀਤੇ ਨੇ, ਕਹਿ ਸਕਦੇ ਸੀ ਮਹਾਰਾਜਾ ਕੇਸ ਕੀ ਕਰਨੇ ਕਟਾ ਦਿਓ, ਪਰ ਸਤਿਗੁਰੂ ਨਹੀਂ ਕਹਿ ਸਕਦੇ, ਉਹ ਸਿਆਣੇ ਨਹੀਂ ਸੀਗੇ। ਤਾਂ ਮਾਂ ਅਕਾਲ ਪੁਰਖ ਨੇ ਕਿਉਂ ਲਾਤੇ ਕੇਸ ਆਪਣੇ? ਸਾਫ਼ ਸੂਰਤ ਦਸਤਾਰ ਸਿਰਾ ਕਿਉਂ ਕਿਹਾ? ਇਸ ਕਰਕੇ ਸਤਿਗੁਰੂ ਦੀ ਫਿਲੋਸਫੀ ਨੂੰ ਸਮਝੋ, ਉਹਨਾਂ ਦੀ ਮਰਿਆਦਾ ਨੂੰ ਸਮਝੋ, ਉਹਨਾਂ ਦੀ ਰਹਿਤ ਨੂੰ ਸਮਝੋ। ਜੋ ਉਹਨਾਂ ਨੇ ਦਿੱਤਾ ਗੁਰਾਂ ਨੇ, ਉਹਨੂੰ ਸੀਰੀਅਸ ਕਰਕੇ ਲਓ ਵੀ ਵਾਕਈ ਬਾਣੀ ਦਾ ਇੰਨਾ ਸਤਿਕਾਰ ਹੋਣਾ ਚਾਹੀਦਾ। ਸੋ ਜੇ ਕੋਈ ਸਾਡੀ ਗੱਲ ਮੰਨ ਲੈਂਦਾ, ਗੱਲ ਸਾਡੀ ਮੰਨੀ ਨਹੀਂ ਕਿਸੇ ਨੇ, ਜੇ ਜਥੇਦਾਰ ਸਾਹਿਬ ਹੁਣ ਵੀ ਚਾਹੁਣ ਇਹ ਹੁਕਮਨਾਮਾ ਹੀ ਜਾਰੀ ਕਰ ਦੇਣ ਵੀ ਕਿਸੇ ਅਖਬਾਰ ਕਿਸੇ ਰਸਾਲੇ 'ਚ ਕੋਈ ਗੁਰਬਾਣੀ ਨਾ ਛਾਪੇ, ਫਿਰ ਕਿਹੜਾ ਸਿੱਖੀ ਦਾ ਬਹੁਤ ਪ੍ਰਚਾਰ ਹੋ ਗਿਆ। ਕਹਿੰਦੇ ਜੇ ਕਿ ਇਹ ਪ੍ਰਚਾਰ ਹੁੰਦਾ ਇਹਦੇ ਨਾਲ। ਇੱਕ ਰਸਾਲਾ ਸੀ ਪੰਜਾਬ ਦੇ ਵਿੱਚ ਛਪਦਾ, ਉਹਦੇ 'ਚ ਪ੍ਰਸ਼ਨ ਉੱਤਰ ਮੈਂ ਪੜ੍ਹਨ ਲੱਗ ਪਿਆ ਬੈਠਾ ਬੈਠਾ। ਪ੍ਰਸ਼ਨ ਕਰਤਾ ਲਿਖਿਆ ਜੀ, ਗੁਰਬਾਣੀ ਦਾ ਅੱਜ ਕੱਲ੍ਹ ਬੜਾ ਨਰਾਦਰ ਹੋ ਰਿਹਾ ਰਸਾਲਿਆਂ 'ਚ, ਅਖਬਾਰਾਂ 'ਚ, ਥਾਂ ਥਾਂ ਕਾਰਡਾਂ 'ਚ। ਉਹ ਵੀ ਅੱਗਿਓਂ ਇਹੋ ਜਿਹੀ ਸੀ ਨਾਸਤਕ ਜਵਾਬ ਦੇਣ ਵਾਲਾ। ਉਹ ਕਹਿੰਦਾ ਜੀ ਦੇਖੋ, ਸੋਏ ਧਰਮ ਵਾਲਿਆਂ ਨੇ ਇੱਦਾਂ ਕਿਹਾ ਕਿ ਜਦੋਂ ਕੋਈ ਬੰਦਾ ਪਕੌੜੇ ਖਾਂਦਾ ਹੋਵੇ, ਉਹਦੇ ਥੱਲੇ ਜਿਹੜਾ ਕਾਗਜ਼ ਹੋਵੇ, ਹਰੇਕ ਕਾਗਜ਼ ਬਾਈਬਲ ਦਾ ਹੋਊਗਾ, ਜਦੋਂ ਅਸੀਂ ਸਮਝਾਂਗੇ ਸਾਡਾ ਜੀ ਸਾਰੀ ਦੁਨੀਆਂ 'ਚ ਪ੍ਰਚਾਰ ਹੋ ਗਿਆ। ਮੈਂ ਕਿਹਾ ਕੱਲ੍ਹ ਨੂੰ ਕਿਤੇ ਇਹ ਨਾ ਕਰੇ ਵੀ ਗੁਰੂ ਗ੍ਰੰਥ ਸਾਹਿਬ ਦੇ ਪੱਤਰਿਆਂ 'ਤੇ ਹੁਣ ਕਹੋ ਵੀ ਪਕੌੜੇ ਖਾਣੇ ਅਸੀਂ, ਵੀ ਫਿਰ ਸਾਡਾ ਪ੍ਰਚਾਰ ਹੋਣਾ। ਅਸੀਂ ਦੂਜੇ ਧਰਮਾਂ ਦੀ ਰੀਸ ਕਿਉਂ ਕਰਨੀ ਆ? ਸਾਡੇ ਧਰਮ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਮਿਲੀ ਹੋਈ ਆ, ਦੂਜਿਆਂ ਦਾ ਨਹੀਂ। ਸਾਨੂੰ ਪਤਾ ਉਹ ਸਤਿਕਾਰਯੋਗ ਨੇ ਗ੍ਰੰਥ, ਪਰ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹਾਂ। ਗੁਰੂ ਅੱਖਰ ਕਿਸੇ ਗ੍ਰੰਥ ਨੂੰ ਨਹੀਂ ਲੱਗਦਾ, ਅਤੇ ਗੁਰਬਾਣੀ ਦਾ ਇਕੱਲਾ ਇਕੱਲਾ ਅੱਖਰ ਗੁਰੂ ਰੂਪ ਹੈ, ਇੱਕ ਓਂਕਾਰ ਵੀ ਚਾਹੇ ਇਕੱਲਾ। ਇੱਥੇ ਮੈਂ ਇੰਨੇ ਅਖਬਾਰ ਦੇਖਦਾ ਸਹੁਰਿਆਂ 'ਚ, ਕਿਤੇ ਇੱਕ ਓਂਕਾਰ ਲਿਖਿਆ, ਕਿਤੇ ਕੋਈ ਲਿਖਿਆ, ਕਿਤੇ ਫੋਟੋਆਂ ਸਾਹਿਬਜ਼ਾਦਿਆਂ ਦੀਆਂ ਪਿੱਛੇ ਜੇ ਇੰਨੀਆਂ ਫੋਟੋਆਂ ਰੋਲੀਆਂ ਸੀ ਉਹਨਾਂ ਦੀਆਂ, ਅਤੇ ਬਾਣੀ ਐਵੇਂ ਰੋਲੀ ਛੱਡਦੇ ਨੇ। ਇਹ ਆਪਾਂ ਨੂੰ ਬੜੀ ਭਾਰੀ ਮਾਰ ਪੈ ਜਾਣੀ ਹੈ ਜੇ ਆਪਾਂ ਨੂੰ ਸਤਿਕਾਰ ਗੁਰਬਾਣੀ ਦਾ ਨਾ ਕੀਤਾ। ਗੁਰੂ ਅਰਜਨ ਦੇਵ ਜੀ ਬਾਣੀ ਲੈ ਕੇ ਆਏ ਸੀ ਗੋਇੰਦਵਾਲ ਸਾਹਿਬ ਤੋਂ, ਪਾਲਕੀ ਸਾਹਿਬ 'ਚ ਪੋਥੀਆਂ ਰੱਖ ਕੇ ਨੰਗੇ ਚਰਨੀ ਚੱਲ ਕੇ ਚੌਰ ਆਪ ਕਰਦੇ ਆਏ ਸੀਗੇ, ਅਤੇ ਆਪ ਮੁੜ ਕੇ ਗੁਰੂ ਸਾਹਿਬ ਜੀ ਬੈਠੇ ਹੀ ਨਹੀਂ ਹੈ ਹਰਿਮੰਦਰ ਸਾਹਿਬ। ਬਸ ਫਿਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਅਤੇ ਪਲੰਗ ਦੇ ਥੱਲੇ ਪਏ ਸੀ ਮਹਾਰਾਜ। ਕਹਿੰਦੇ ਨਹੀਂ, ਹੁਣ ਪੋਥੀ ਸਾਹਿਬਾਨ ਬਿਰਾਜਮਾਨ ਹੋਣਗੇ, ਗੁਰੂ ਕੀ ਬਾਣੀ ਇੰਨੀ ਵੱਡੀ ਆ, ਅਤੇ ਇੱਥੇ ਬਾਣੀ ਪੈਰਾਂ 'ਚ ਰੁਲਦੀ। ਆ ਜਿੱਥੇ ਜੁੱਤੀਆਂ ਲਾਉਂਦੇ ਥੱਲੇ, ਉੱਥੇ ਤਾਂ ਅਖਬਾਰ ਰੱਖੇ ਹੁੰਦੇ ਨੇ, ਅਤੇ ਉੱਥੇ ਤਾਂ ਸਾਰੀ ਬਾਣੀ ਹੁੰਦੀ। ਵੱਡਾ ਬੜਾ ਇੱਕ ਓਂਕਾਰ, ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਬਥੇਰੇ ਲੋਕਾਂ ਨੇ, ਉਹਦੇ 'ਚ ਇੰਨੀ ਬਾਣੀ ਲਿਖ ਕੇ ਰੋਲੀ ਆ, ਅਤੇ ਫਿਰ ਕੀ ਹੋਜੂਗਾ? ਜਿਹੜੀ ਅਖਬਾਰਾਂ 'ਚ ਲਿਖਤੀ, ਮੈਗਜ਼ੀਨਾਂ ਲਿਖਤੀ, ਫਿਰ ਬੜਾ ਲੋਕਾਂ ਨੇ ਕਿਤੇ ਅੰਮ੍ਰਿਤ ਛੱਕ ਲਿਆ, ਫਿਰ ਬੜਾ ਕਿਤੇ ਲੋਕ ਉੱਥੇ ਬਾਣੀ ਪੜ੍ਹਨ ਲੱਗ ਪਏ। ਬਾਣੀ ਦਾ ਨਿਰਾਦਰ ਹੀ ਨਿਰਾਦਰ ਕਰੀ ਜਾਂਦੇ ਸਾਰੇ ਜਾਣੇ। ਇਹ ਪੰਥ ਨੂੰ ਫੈਸਲਾ ਕਰਨਾ ਪਊਗਾ, ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੈ ਇਵੇਂ ਬਾਣੀ ਦਾ ਸਤਿਕਾਰ। ਬਾਣੀ ਸਿਰਫ ਪੋਥੀਆਂ ਵਿੱਚ ਹੀ ਹੋਣੀ ਚਾਹੀਦੀ, ਗੁਟਕਿਆਂ ਪੋਥੀਆਂ ਵਿੱਚ, ਬਸ ਇਹਦੂ ਬਾਹਰ ਨਾ ਜਾਵੇ। ਪਹਿਲਾਂ ਤਾਂ ਇੱਕ ਸਰੂਪ ਹੀ ਹੋਣਾ ਚਾਹੀਦਾ ਸੀ ਹਰਿਮੰਦਰ ਸਾਹਿਬ ਹੀ, ਚਲੋ ਫਿਰ ਮੰਨ ਲਓ ਤਖਤਾਂ 'ਤੇ ਹੀ ਹੁੰਦੇ ਪੰਜਾਂ 'ਤੇ, ਫਿਰ ਮੰਨ ਲਓ ਇਤਿਹਾਸਕ ਗੁਰਦੁਆਰਿਆਂ 'ਚ ਗੁਰੂ ਗ੍ਰੰਥ ਸਾਹਿਬ ਹੁੰਦੇ, ਫਿਰ ਮੰਨ ਲਓ ਚਲੋ ਸਾਰੇ ਗੁਰਦੁਆਰਿਆਂ 'ਚ ਹੀ ਹੁੰਦੇ, ਘਰਾਂ 'ਚ ਨਾ ਹੁੰਦੇ, ਫਿਰ ਹੁਣ ਘਰਾਂ 'ਚ ਵੀ ਸਰੂਪ ਨੇ, ਫਿਰ ਘਰਾਂ 'ਚ ਵੀ ਸਤਿਕਾਰ ਨਹੀਂ ਕਈਆਂ 'ਚ। ਹੁਣ ਕਰਦਿਆਂ ਕਰਦਿਆਂ ਬਾਣੀ ਜਿਹੜੀ ਆ ਪਿੱਛੇ, ਜੇ ਕੋਈ ਐਕਟਰਸ ਦਾ ਆ ਗਿਆ ਸੀ, ਇੱਕ ਓਂਕਾਰ ਪਿੱਠ 'ਤੇ ਲਿਖਾਈ ਫਿਰਦੀ ਹੈ, ਹੁਣ ਪਤਾ ਹੀ ਨਹੀਂ ਹੈ, ਹੁਣ ਪਤਾ ਨਹੀਂ ਮੈਂ ਕਿੱਡੀ ਨਰਾਦਰੀ ਕਰ ਰਹੀ ਹਾਂ ਬਾਣੀ ਦੀ। ਇੱਕ ਓਂਕਾਰ ਤਾਂ ਸਾਰਿਆਂ ਦਾ ਪਿਓ ਆ, ਉਹਨੂੰ ਤਾਂ ਮੱਥਾ ਟੇਕਣਾ, ਤੂੰ ਤਾਂ ਸਦਾ ਹੀ ਪਿੱਠ ਕਰ ਲਈ ਉਹਦੇ ਵਾਸਤੇ। ਕਿੱਡੀ ਮਾੜੀ ਗੱਲ, ਲੋਕ ਬਾਣੀ ਦੀ ਵਰਤੋਂ ਦੁਰਵਰਤੋਂ ਕਿੱਡੀ ਕਰਦੇ ਨੇ। ਸੋ ਇਹ ਸਾਰੀਆਂ ਗੱਲਾਂ ਦੀ ਵਿਚਾਰ ਕਰਾਂਗੇ ਤਾਂ ਚਾਹ ਆਪਣੀ ਚੜ੍ਹਦੀ ਕਲਾ ਹੋਣੀ ਆ। ਮਹਾਰਾਜ ਨੇ ਅੱਜ ਬਹੁਤ ਅੱਛਾ ਉਪਦੇਸ਼ ਬਖਸ਼ਿਆ, ਬਾਣੀ ਅਤੇ ਬਾਣੇ ਦਾ ਸਤਿਕਾਰ ਕਰੋ, ਬਾਣਾ ਪਾ ਕੇ ਰੱਖੋ ਹਰ ਟਾਈਮ। ਕਈ ਕੀ ਕਰਦੇ, ਥੋੜੇ ਚਿਰ ਬਾਣਾ, ਫਿਰ ਕੋਈ ਹੋਰ ਕੱਪੜੇ, ਫਿਰ ਹੋਰ ਕੱਪੜੇ, ਫਿਰ ਹੋਰ ਕੱਪੜੇ, ਇੱਕ ਬਾਣ ਨਹੀਂ ਰੱਖਿਆ ਜਾਂਦਾ। ਜੇ ਬਾਣਾ ਪਾ ਵੀ ਲਵਾਂਗੇ ਚਲੋ ਠੀਕ ਹੈ, ਬਹੁਤ ਮਜਬੂਰੀ ਕੰਮ ਦੇ ਉੱਤੇ ਹੋ ਜਾਂਦੀ ਹੈ, ਪਰ ਬਾਣਾ ਹਰ ਵਕਤ ਪਹਿਨਣ ਨਾਲ ਕਲਗੀ ਤਰਪਿਤਾ ਦੀ ਖੁਸ਼ੀ ਰਹਿੰਦੀ ਹੈ। ਸ਼ਹੀਦ ਸਿੰਘ ਖੁਸ਼ ਹੁੰਦੇ ਨੇ, ਨਿਆਣਾ ਕਿੱਡਾ ਸੋਹਣਾ ਲੱਗਦਾ ਉਹਨਾਂ ਨੂੰ, ਵੀ ਬਾਣਾ ਪਾ ਕੇ ਫਿਰਦਾ ਸਾਡਾ ਬੱਚਾ। ਜਦ ਬਾਣਾ ਹੀ ਨਹੀਂ ਪਾਉਂਦਾ, ਮੈਂ ਬਾਣੇ ਬਾਰੇ ਕਈ ਚੀਜ਼ਾਂ ਦੇਖੀਆਂ ਹੋਈਆਂ, ਮੈਨੂੰ ਤਾਂ ਪਤਾ। ਇੱਕ ਵਾਰ ਕਿਸੇ ਬੰਦੇ ਨੇ ਮਹਾਰਾਜ ਦੇ ਮੂਹਰੋਂ ਚੱਕਰ ਚੱਕ ਲਏ, ਕੋਈ ਸੀਗੇ ਫੌਜਾਂ ਆਪਣੀਆਂ, ਮਸਤਾਨੀਆਂ ਫੌਜਾਂ ਹੁੰਦੀਆਂ ਕਈ ਵਾਰੀ, ਲਾਗੇ ਬੜਾ ਉੱਚੀ ਅਵਸਥਾ ਦਾ ਸਿੰਘ ਬੈਠਾ ਗੁਰੂ ਗ੍ਰੰਥ ਸਾਹਿਬ ਦੇ। ਉਹ ਸ਼ਹੀਦਾਂ ਸਿੰਘਾਂ ਨੂੰ ਕਹਿਣ ਲੱਗਿਆ, ਮਹਾਰਾਜ ਜੀ ਇਹ ਸਿੰਘ ਨੂੰ ਹੁਣੇ ਪੁੱਠਾ ਕਰ ਦਿਓ, ਇਹਨੇ ਮਹਾਰਾਜ ਦੇ ਮੂਹਰੋਂ ਚੱਕਰ ਚੱਕ ਲਿਆ। ਸ਼ਹੀਦ ਸਿੰਘ ਹੱਸ ਕੇ ਕਹਿੰਦੇ, ਚੱਲ ਕੋਈ ਨਹੀਂ, ਬਾਣਾ ਪਾਇਆ ਹੋਇਆ। ਫਿਰ ਮੈਨੂੰ ਪਤਾ ਲੱਗਿਆ ਬਾਣੇ ਦਾ ਕਿੰਨਾ ਆਦਰ ਕਰਦੇ ਨੇ ਉਹ, ਬਾਣੇ ਦਾ ਬਹੁਤ ਸਤਿਕਾਰ ਹੈ। ਬਾਣਾ ਅਤੇ ਬਾਣੀ, ਧਿਆਨ ਦਿਓ ਇਹਨਾਂ ਚੀਜ਼ਾਂ ਵੱਲ। ਬਾਣਾ ਜਿਹਦੇ ਪਾਇਆ ਹੋਵੇ ਅਤੇ ਬਾਣੀ ਪੜ੍ਹਦਾ ਹੋਵੇ ਉਹਦਾ ਵੀ ਸਤਿਕਾਰ ਕਰਨਾ ਹੈ। ਇਸੇ ਚੀਜ਼ ਨਾਲ ਆਪਣੀ ਚੜ੍ਹਦੀ ਕਲਾ ਹੋਣੀ ਸਾਰਿਆਂ ਦੀ। ਆ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ। ਵਾਹਿਗੁਰੂ 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 ਵਾਹਿਗੁਰੂ।